ਦੇ ਨਾਲ ਟਿਕਾਉਣਾ ਕਿਹਨੂੰ ਹੈ? ਮਨ ਨੂੰ ਟਿਕਾਉਣਾ ਹੈ ਸੋਚੀ ਨਾਲ। ਜੇ ਮਨ ਮਾਰਤਾ ਫਿਰ ਟਿਕਾਉਣਾ ਕਿਹਨੂੰ ਹੈ?
ਕੌਣ ਸੋ ਮੁਨੀ ਜੋ ਮਨ ਮਾਰਾ?
ਪਰ ਜਿਹਨੇ ਮੁਨੀ ਨੇ, ਰਿਸ਼ੀ ਮੁਨੀ ਨੇ, ਉਹਨਾਂ ਨੇ ਜੋ ਗ੍ਰੰਥ ਲਿਖੇ ਨੇ, ਮਰ ਮਨ ਮਾਰਨ ਦੀ ਕਦੇ ਗੱਲ ਨੀ ਕੀਤੀ। ਸਾਖੀਆਂ ਲਿਖੀਆਂ ਨੇ, ਇਤਿਹਾਸ ਲਿਖਿਆ। ਨਾ ਉਹਨਾਂ ਨੇ ਆਪਣਾ ਮਨ ਮਾਰਿਆ, ਨਾ ਦੱਸਿਆ ਸੀ ਐ ਮਨ ਮਾਰਿਆ, ਨਾ ਕਿਸੇ ਨੂੰ ਮਨ ਮਾਰਨ ਦੀ ਗੱਲ ਕੀਤੀ ਹੈ। ਤੇ ਫਿਰ ਕਰਨ ਕੀ ਆਇਆ ਸੀ ਰਿਸ਼ੀ ਮੁਨੀ? ਜਾਂ ਮਨ ਮਾਰਨ ਦੀ ਗੱਲ ਨਹੀਂ ਕੀਤੀ ਰਿਸ਼ੀ ਮੁਨੀਆਂ ਨੇ, ਤਾਂ ਉਹ ਭਗਤੀ ਵੀ ਨਹੀਂ ਕੀਤੀ ਉਹਨਾਂ ਨੇ, ਮਾਇਆਧਾਰੀ ਸੀ ਸਾਰੇ ਉਹ। ਇਸ ਕਰਕੇ ਰਿਸ਼ੀ ਮੁਨੀਆਂ ਨੇ ਸਾਰੇ ਰਿਜੈਕਟ ਕੀਤੇ ਨੇ। ਪਹਿਲਾਂ ਕਬੀਰ ਨੇ ਰਿਜੈਕਟ ਕਰਤੇ ਇੱਥੇ, ਗੁਰਬਾਣੀ ਨੇ ਸਾਰੇ ਉਹਨਾਂ ਦੇ ਸਿਮਰਤ ਸ਼ਾਸਤਰ ਵੀ ਰਿਜੈਕਟ ਕਰਤੇ। ਸਿਮਰਤ ਵੇਦ ਪੁਰਾਣ ਪਕਾਰਣ ਪੋਥੀਆਂ ਕਿਹਦੀਆਂ ਲਿਖੀਆਂ? ਰਿਸ਼ੀ ਮੁਨੀਆਂ ਦੀਆਂ। ਬੜੇ ਬੜੇ ਚੌੜੇ ਹੋ ਕੇ ਰਿਸ਼ੀ ਮੁਨੀਆਂ ਦੀ ਗੱਲ ਕਰਦੇ ਨੇ, ਵਿਦਵਾਨ ਆ ਦੇਖ ਲੈਣ ਕੀ ਲਿਖਿਆ ਹੋਇਆ। ਇਹਦਾ ਮਤਲਬ ਜਿਹੜੇ ਗੱਲਾਂ ਕਰਦੇ ਨੇ ਨਾ ਬੜੇ ਬੜੇ ਆਪਣੇ ਲੀਡਰ, ਇਹਨਾਂ ਨੂੰ ਕੱਖ ਵੀ ਪਤਾ ਨਹੀਂ ਹੈਗਾ, ਸਾਰੇ ਬੁੱਧਹੀਨ ਨੇ ਇਹ। ਰਿਸ਼ੀ ਮੁਨੀਆਂ ਦਾ ਦੇਸ਼ ਹੈ ਜੀ, ਤੁਸੀਂ ਵੀ ਰਿਸ਼ੀ ਮੁਨੀ ਹੋ, ਤੁਹਾਡੇ ਵਰਗੇ ਰਿਸ਼ੀ ਮੁਨੀ ਸੀ, ਧੜੇ ਬੰਦ। ਇਹਨਾਂ ਦੇ ਵੀ ਤਾਂ ਆਪਣੇ ਆਪਣੇ ਗੁਰੂ ਨੇ ਬਣਾਏ ਹੋਏ, ਕਿਸੇ ਦਾ ਕੋਈ ਸੰਤ ਗੁਰੂ ਹੈ, ਕਿਸੇ ਦਾ ਕੋਈ ਇਹੋ ਜਿਹੇ ਰਿਸ਼ੀ ਮੁਨੀ ਸੀ। ਉਹ ਵੀ ਤਾਂ ਇਹਨਾਂ ਨੂੰ ਕਹਿੰਦੇ ਨੇ ਮੈਂ ਤੈਨੂੰ ਜਿਤਾ ਕੇ ਛੱਡੂ ਇਲੈਕਸ਼ਨ ਐਤਕੀ, ਇਹ ਨਹੀਂ ਜਾਂਦੇ ਉਹਨਾਂ ਕੋਲ, ਆਸ਼ੀਰਵਾਦ ਲੈਣ ਨਹੀਂ ਜਾਂਦੇ ਇਲੈਕਸ਼ਨ ਚ, ਕੀ ਕਰ ਐਵੇਂ ਅੱਗੇ ਜਾਂਦੇ ਸੀ। ਆਹੀ ਕੁਰਸੀ ਜਿਹੜਾ ਹੁਣ ਹੈ, ਆਹੀ ਕੁਰਸੀ ਗਾ ਜੋ ਹੁਣ, ਉਹ ਰਿਸ਼ੀ ਮੁਨੀ ਕੋਈ ਖੁਦਾ ਨਹੀਂ ਸੀਗੇ, ਉਹ ਵੀ ਇਹੋ ਜਿਹੇ ਸੀ ਜਿਹੋ ਜਿਹੇ ਸੰਤ ਤੁਰੇ ਫਿਰਦੇ ਨੇ। ਹਾਂ, ਆ ਜਿਹੜੇ ਦੂਏ ਨੇ ਨਾ ਠੱਗੀ ਠੋਰੀ ਵਾਲੇ ਬੇਈਮਾਨ, ਇਹੋ ਜਿਹੇ ਨਹੀਂ ਸੀ। ਪਰ ਉਹ ਜਿਹਨਾਂ ਦੀਆਂ ਪੋਲਾਂ ਖੁੱਲਦੀਆਂ ਨੇ, ਇਹੋ ਜਿਹੇ ਨਹੀਂ ਸੀਗੇ। ਜਿਹੜੇ ਚੰਗੇ ਸੰਤ ਨੇ ਉਹੋ ਜਿਹੇ ਸੀਗੇ। ਜਿਹੜੇ ਸੰਤ ਚੰਗੇ ਨੇ ਨਾ, ਜਿਹਨਾਂ ਨੂੰ ਹੁਣ ਦੁੱਖ ਲੱਗਿਆ ਦੂਏ ਸੰਤਾਂ ਤੇ, ਪੋਲਾਂ ਖੁੱਲੀਆਂ ਤੇ, ਉਹੋ ਜਿਹੇ ਸੀਗੇ, ਉਹੋ ਜਿਹੇ ਸੀਗੇ, ਇਹੋ ਜਿਹੇ ਨਹੀਂ ਸੀ ਠੱਗਾਂ ਵਰਗੇ। ਆਦਮੀ ਚੰਗੇ ਸੀ, ਪਰ ਮਨ ਮਾਰਨ ਦੀ ਗੱਲ ਉਹਨਾਂ ਨੇ ਕੀਤੀ। ਭਗਤਾਂ ਦੀ ਸ਼੍ਰੇਣੀ ਤੋਂ ਥੱਲੇ ਸੀ, ਕਿਸੇ ਨੂੰ ਪਰਮੇਸ਼ਰ ਦੇ ਦਰਸ਼ਨ ਹੋਏ ਹੋਣ ਜਾਂ ਦਰਸ਼ਨ ਦੀ ਗੱਲ ਇਹ ਨਹੀਂ ਹੋਈ, ਇਹ ਜਿਹੇ ਨਹੀਂ ਸੀ। ਉਸ ਅਵਸਥਾ ਨੂੰ ਨਹੀਂ ਪਹੁੰਚੇ ਜੋ ਲਿਖਤਾਂ ਨੇ ਉਹ ਦੱਸਦੀਆਂ ਨੇ ਨਾ, ਸਿਮਰਤ ਵੇਦ ਪੁਰਾਣ ਪਕਾਣ ਪੋਥੀਆਂ, ਨਾਮ ਬਿਨਾ, ਨਾਮ ਵਾਲੀ ਗੱਲ ਇੱਥੇ ਹੈਗੀ। ਯਾਨੀ ਆਤਮ ਗਿਆਨੀ ਨਹੀਂ ਕੋਈ ਵੀ ਹੋਇਆ ਉਹਨਾਂ ਚ, ਆਤਮਦਰਸ਼ੀ ਨਹੀਂ ਹੋਇਆ ਕੋਈ। ਜਿਹੜਾ ਆਤਮ ਦਾ ਸੀਗਾ ਉਹ ਰਿਸ਼ੀ ਮੁਨੀ ਨੇ ਕਿਹਾ। ਦੇਖੋ, ਇੱਕ ਰਿਸ਼ੀ ਮੁਨੀ ਹੈ, ਇੱਕ ਬ੍ਰਹਮ ਰਿਸ਼ੀ ਹੈ, ਰਿਸ਼ੀ ਤਿੰਨ ਪ੍ਰਕਾਰ ਦੇ ਹੋਏ ਨੇ। ਬ੍ਰਹਮ ਰਿਸ਼ੀ ਨੇ ਉਹ ਅਲੱਗ ਨੇ, ਇਹਨਾਂ ਦੇ ਵਿੱਚ ਉਹ ਅਲੱਗ ਨੇ। ਬ੍ਰਹਮ ਰਿਸ਼ੀ ਨੇ ਜਿਹੜੇ ਬ੍ਰਹਮ ਗਿਆਨੀ ਨੇ, ਉਹਨਾਂ ਦੀ ਲਿਸਟ ਅਲੱਗ ਆਉਂਦੀ ਹੈ, ਉਹ ਭਗਤਾਂ ਚ ਆਉਂਦੀ ਹੈ ਲਿਸਟ ਉਹਨਾਂ ਦੀ, ਉਹ ਵੀ ਚੱਲਦੇ ਨੇ ਵਿੱਚ। ਜਿਹੜੇ ਮੁਨੀ ਨੇ ਇਹ ਅਲੱਗ ਨੇ, ਰਿਸ਼ੀ ਮੁਨੀ ਨੇ ਇਹ ਅਲੱਗ ਨੇ। ਕੋਈ ਸ਼ਿਵਜੀ ਨਾਲ ਹੈ, ਕੋਈ ਰਲਿਆ, ਕੋਈ ਸ਼ਿਵਜੀ ਨਾਲ ਖੜੇ ਨੇ, ਕੁਛ ਕੁਛ ਵਿਸ਼ਨੂੰ ਨਾਲ ਲੜੇ, ਕੁਛ ਵਿਸ਼ਨੂੰ ਦੇ ਦੂਏ ਧੜੇ ਚ ਨੇ, ਰਾਕਸ਼ਾਂ ਨਾਲ ਖੜੇ ਨੇ। ਜਿਵੇਂ ਸ਼ੁਕਰ ਜਿਹੜਾ ਹੈਗਾ ਉਹ ਰਾਕਸ਼ਾਂ ਦਾ ਗੁਰੂ ਹੈ, ਸ਼ੁਕਰ ਜਿਹੜੇ ਦੇਵਤਿਆਂ ਦੇ ਵਿਰੋਧੀ ਨੇ, ਦੇਵਤਿਆਂ ਦੇ ਵਿਰੋਧੀ ਨੇ ਜਿਹੜੇ, ਜਿਹਨੂੰ ਰਾਕਸ਼ਸ ਮੰਨਿਆ ਹੈ, ਜਿਹੜੇ ਅਵਤਾਰਵਾਦ ਨੂੰ ਨਹੀਂ ਮੰਨਦੇ। ਮੋਟੇ ਲਫ਼ਜ਼ ਇੱਕ ਇਹਨੂੰ ਕਹਿੰਦੇ ਨੇ ਰਾਕਸ਼ਸ, ਜਿਹੜੇ ਇਹਨਾਂ ਦੇ ਅਵਤਾਰਵਾਦ ਨੂੰ ਨਹੀਂ ਮੰਨਦੇ, ਜਿਹੜੇ ਰਾਮ ਨੂੰ ਭਗਵਾਨ ਨਹੀਂ ਮੰਨਦੇ। ਵਰਨਾ ਵੀ ਮੈਂ ਤਾਂ ਹੀ ਕਹਿੰਦਾ ਮੈਂ ਵੀ ਰੱਬਾ, ਜੇ ਰਾਮ ਰੱਬਾ ਤਾਂ ਮੈਂ ਵੀ ਰੱਬਾ। ਉਹ ਆਪਣੇ ਆਪ ਨੂੰ ਵੀ ਉਹੋ ਜਿਹਾ ਹੀ ਸਮਝਦੇ ਨੇ, ਇਹ ਉਹਨਾਂ ਨੂੰ ਰਾਕਸ਼ਸ ਕਹਿੰਦੇ ਨੇ। ਚਲੋ, ਇਹ ਤਾਂ ਆਪਸ ਵਿੱਚ ਹੀ ਗੱਲ ਹੋਈ ਨਾ ਉਹਨਾਂ ਦੀ। ਇਹਨਾਂ ਦੇ ਅਵਤਾਰਵਾਦ ਨੂੰ ਜਿਹਨਾਂ ਨੇ ਰਿਜੈਕਟ ਕੀਤਾ, ਉਹਨਾਂ ਨੂੰ ਇਹ ਰਾਕਸ਼ਸ ਕਹਿੰਦੇ ਨੇ, ਆਪਣੇ ਆਪ ਨੂੰ ਦੇਵਤੇ ਕਹਿੰਦੇ ਨੇ। ਜੇ ਤਾਂ ਰਾਕਸ਼ਸ ਜਾਨਵਰਾਂ ਨੂੰ ਮਾਰਦੇ ਨੇ, ਬਲੀ ਦਿੰਦੇ ਨੇ, ਜਿਵੇਂ ਮੁਸਲਮਾਨ ਦਿੰਦੇ ਨੇ, ਉਹਨਾਂ ਨੂੰ ਤਾਂ ਕਸਾਈ ਕਹਿੰਦੇ ਨੇ ਇਹ। ਜੇ ਆਪ ਜੱਗ ਕਰਦੇ ਨੇ, ਬਲੀਆਂ ਦਿੰਦੇ ਨੇ, ਤਾਂ ਆਪਣੇ ਆਪ ਨੂੰ ਇਹਨਾਂ ਨੇ ਫਿਰ ਮੁਨੀ ਔਰ ਮੁਨੀ ਵਰ ਆਪਸ ਕੋ ਮੁਨੀ ਵਰ ਕਰ ਥਾਪੇ ਕਾ ਕੋ ਕਹੋ
ਕਸਾਈ
ਕਸਾਈ, ਆਪ ਉਹੀ ਕੰਮ ਕਰਦੇ ਨੇ, ਆਪ ਮੁਨੀ ਵਰ ਬਣ ਜਾਂਦੇ ਨੇ, ਉਹ ਇਹੀ ਕੰਮ ਕਰਦੇ ਨੇ, ਉਹ ਕਸਾਈ ਬਣ ਜਾਂਦੇ ਨੇ। ਕੰਮ ਇੱਕੋ ਹੀ ਕਰਦੇ ਨੇ ਦੋਏ। ਇਹ ਤੇ ਟਿੱਪਣੀ ਕੀਤੀ ਫਿਰ, ਕਬੀਰ ਟਿੱਪਣੀ ਕਰਦਾ, ਤੁਸੀਂ ਉਹਨਾਂ ਨੂੰ ਕਸਾਈ ਕਿਵੇਂ ਕਹਿ ਸਕਦੇ ਹੋ? ਜੀ ਵਧੋ ਸੋ ਧਰਮ ਕਰ ਥਾਪੋ, ਜੀ ਮਾਰਦੇ ਹੋ ਤੁਸੀਂ ਯੱਗਾਂ ਦੇ ਵਿੱਚ, ਯੱਗ ਕਰਦੇ ਹੋ, ਜੀਆਂ ਦਾ ਵੱਧ ਕਰਦੇ ਹੋ, ਉਹਨਾਂ ਦੀ ਚਰਬੀ ਵਗੈਰਾ ਉੱਥੇ ਵਿੱਚ ਹਵਨ ਕਰਦੇ ਹੋ। ਸੋ ਧਰਮ ਕਰ ਥਾਪੋ, ਤਾਂ ਤੁਸੀਂ ਧਰਮ ਦੇ ਨਾਲ ਜੋੜਤਾ ਧਰਮ। ਇਹ ਹੋ ਰਿਹਾ ਸੀ, ਹੁਣ ਇਹ ਆਏ ਜਿਹੜੇ ਸੰਤ ਮਾਰਦੇ ਨੇ ਨਾ ਗੱਲਾਂ ਮਾਸ ਦੇ ਖਿਲਾਫ, ਇਹਨਾਂ ਨੂੰ ਕੀ ਪਤਾ? ਇਹਨਾਂ ਨੂੰ ਤਾਂ ਧਰਮ ਦਾ ਗਿਆਨ ਹੀ ਬਿਲਕੁਲ ਨਹੀਂ ਹੈ, ਕਿਸੇ ਧਰਮ ਦਾ ਵੀ ਗਿਆਨ ਨਹੀਂ ਇਹਨਾਂ ਨੂੰ। ਜੀ ਵਧੋ ਸੋ ਧਰਮ ਕਰ ਥਾਪੋ, ਥਾਪਿਆ ਹੋਇਆ ਧਰਮ, ਉਹਨੂੰ ਤਾਂ ਧਰਮ ਬਣਾਤਾ ਤੁਸੀਂ ਆਪਣੇ ਧਰਮ ਨੂੰ ਜੋੜਤਾ, ਇਹ ਤਾਂ ਜਾਇਜ਼ ਹੈ ਜੀ। ਜੇ ਉਹ ਕਰਦੇ ਨੇ ਆਪਣੇ ਧਰਮ ਦਾ, ਉਹ ਕਸਾਈ ਨੇ। ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਫਿਰ ਦੱਸੋ ਧਰਮ ਕੀ ਹੋਇਆ? ਜੇ ਇਹ ਧਰਮ ਹੈ, ਅਧਰਮ ਕੀ ਹੋ ਰਹਿ ਗਿਆ? ਫਿਰ ਅਧਰਮ ਵੀ ਦੱਸੋ। ਜੀ ਮਾਰਨ ਵਾਲਾ ਧਰਮ ਕਰਤਾ ਤੁਸੀਂ, ਅਧਰਮ ਦੱਸੋ ਫਿਰ ਕੀ ਰਹਿ ਗਿਆ? ਜੀ ਦੇ ਵਿੱਚ ਨਰਬਲੀ ਵੀ ਹੈਗੀ ਲਿਖੀ ਹੋਈ, ਇਹਨਾਂ ਦੇ ਆਦਮੀ ਦੀ ਬਲੀ ਦੇਣਾ, ਨਰਬਲੀ ਵੀ ਲਿਖੀ ਹੋਈ ਹੈ, ਨਰਮੇ ਦੀ ਅੱਗ, ਨਰਮੇ ਦੀ ਅੱਗ ਹੈ ਨਾ ਦਸਮ ਗ੍ਰੰਥ ਦੇ ਵਿੱਚ। ਉਹ ਦਸਮ ਗ੍ਰੰਥ ਇਹਨਾਂ ਦੀਆਂ ਪੋਲਾਂ ਖੋਲਦਾ, ਇਹਨਾਂ ਨੂੰ ਬੜਾ ਪਤਾ। ਨਰਮੇ ਦੀ ਅੱਗ ਕੀ ਸੀ? ਉਹ ਜਿਹੜੇ ਰਾਜੇ ਨੇ ਇਹਨੇ ਆਦਮੀ ਇਕੱਠੇ ਕੀਤੇ ਹੋਏ ਨੇ, ਨਰਮੇ ਦੀ ਅੱਗ ਨੇ ਖਤਰੇ ਇਕੱਠੇ ਕੀਤੇ ਨੇ, ਇਹਨਾਂ ਦੇ ਗ੍ਰੰਥਾਂ ਚ ਲਿਖਿਆ ਹੋਇਆ। ਉਹ ਧਰਮ ਕਹੋ ਕਤ ਭਾਈ, ਆਪਸ ਕੋ ਮੁਨਿਵਰ ਕਹਾਵੋ
ਕਰ ਥਾਪੋ ਆਪ,
ਮੁਨਿਵਰ ਕਰ ਥਾਪੋ ਆਪਸ ਕੋ ਮੁਨਿਵਰ ਕਰ ਥਾਪੋ ਕਾਕੋ ਕਹੋ ਕਸਾਈ। ਆਪਣੇ ਆਪ ਨੂੰ ਤਾਂ ਮੁਨਿਵਰ ਥਾਪ ਲਿਆ ਸੀ, ਮੁਨਿਵਰ ਆ ਜੀ, ਮੁਨੀਆਂ ਦਾ ਉੱਪਰ ਆ ਸੀ, ਵੱਡੇ ਮੁਨੀ ਆ, ਫਿਰ ਕਸਾਈ ਉਹਨਾਂ ਨੂੰ ਕਹਿਤਾ ਸੀ। ਜੇ ਉਹ ਕਸਾਈ ਨੇ, ਤੁਸੀਂ ਵੀ ਕਸਾਈ ਹੋ, ਕਹਿਣ ਦਾ ਮਤਲਬ ਇਹ ਹੈ। ਇਹ ਦੇਸੀ ਕੌਣ ਚ ਕਾਨ ਸੀ ਇਹਨਾਂ ਦੇ, ਰਿਸ਼ੀ ਮੁਨੀਆਂ ਦੇ, ਇਹਦੇ ਟਿੱਪਣੀ ਕੀਤੀ ਹੋਈ ਹੈ ਗੁਰਬਾਣੀ ਰਾਣੀ ਇਹਨਾਂ ਨੂੰ ਭਗਤਾਂ ਨੇ ਕਾਸਗੇਰੀ। ਆ ਜਿਹੜੇ ਕਾਸਗੇਰ ਨਾਲ ਨਾ, ਇਹ ਥੱਲੇ ਦਾ ਗਿਆਨ ਹੈ ਇਹਨਾਂ ਖਾਤਰ। ਗੁਰਬਾਣੀ ਵੀ ਮਹਾਨ ਹੈ, ਸੰਤ ਕਬੀਰ ਵੀ ਮਹਾਨ ਹੈ, ਰਿਸ਼ੀ ਮੁਨੀ ਵੀ ਮਹਾਨ ਨੇ, ਕਬੀਰ ਤਾਂ ਮੰਨਦਾ ਨੀ ਉਹਨਾਂ ਨੂੰ ਮਹਾਨ। ਤੁਸੀਂ ਕਬੀਰ ਨੂੰ ਸਿਆਣੇ ਹੋ ਫਿਰ, ਯਾ ਕਬੀਰ ਮਹਾਨ ਹੈ ਯਾ ਰਿਸ਼ੀ ਮੁਨੀ ਮਹਾਨ ਨੇ, ਇੱਕ ਹੈ ਦੋਹਾਂ ਚੋਂ। ਕਬੀਰ ਨੂੰ ਰਿਜੈਕਟ ਕਰ ਦੋ, ਕਬੀਰ ਤਾਂ ਉਹਨਾਂ ਤੇ ਟਿੱਪਣੀ ਕਰਦਾ, ਇਹ ਤਾਂ ਕਬੀਰ ਗਲਤ ਹੈ ਯਾ ਰਿਸ਼ੀ ਮੁਨੀ ਗਲਤ ਨੇ, ਪਰ ਦੋਵੇਂ ਠੀਕ ਨੇ ਇਹਨਾਂ ਵਾਸਤੇ। ਐਸਾ ਰੌਲੇ ਚ ਪਾਇਆ ਹੋਇਆ ਹੈ ਸਾਰਿਆਂ ਨੇ, ਦੋਵੇਂ ਠੀਕ ਨੇ, ਉਹ ਵੀ ਠੀਕ ਨੇ, ਉਹ ਵੀ ਠੀਕ, ਤਾਂ ਕਿ ਦੁਨੀਆਂ ਨੂੰ ਪਤਾ ਹੀ ਨਾ ਲੱਗ ਜਾਵੇ ਸੱਚ ਕੀ ਹੈ। ਸੱਚ ਦਾ ਤਾਂ ਖੁਦ ਇਹਨਾਂ ਨੂੰ ਨੀ ਗਿਆਨ, ਜਿਹੜੇ ਬੜੇ ਬੜੇ ਲੀਡਰ ਕਹਾਉਂਦੇ ਜਾਏ ਸਹੀ ਆਪਣੇ ਆਪ ਨੂੰ, ਬੜੇ ਬੜੇ ਸੰਤ ਤਾਂ ਲਗੋ ਹੀ ਬੈਠੇ ਨੇ ਜਾਣ ਕੇ, ਉਹਨਾਂ ਦਾ ਤਾਂ ਪਰਦਾ ਫਾਸ਼ ਹੁੰਦਾ ਨਾ, ਉਹਨਾਂ ਨੇ ਤਾਂ ਪੀਠਾ ਉਹਨਾਂ ਦੇ ਨਾਂ ਤੇ ਬਣਾਈਆਂ ਹੋਈਆਂ ਨੇ ਨਾ, ਰਿਸ਼ੀ ਮੁਨੀਆਂ ਦੇ ਨਾਂ ਤੇ, ਉਹਨਾਂ ਦਾ ਬੇਸ ਉਹਨਾਂ ਦੇ ਸਿਰ ਤੇ ਖੜਾ ਹੈ, ਉਹ ਤਾਂ ਜਾਣ ਕੇ ਲਗਾਉਂਦੇ ਨੇ।
ਮਨ ਕੋ ਮਾਰ ਕਹੋ ਕਿਸ ਤਾਰਾ,
ਮਨ ਕੋ ਮਾਰ, ਜੇ ਮਨੇ ਮਾਰਤਾ ਤਾਰਨਾ ਕਿਹਨੂੰ ਹੈ ਭਾਈ? ਮਨ ਕੋ ਮਾਰ ਕਹੋ ਕਿਸ
ਤਾਰਾ,
ਤਾਰਨਾ ਕਿਹਨੂੰ ਹੈ?
ਰਹੋ ਮਨ ਅੰਤਰ ਬੋਲੇ ਸਭ ਕੋਈ, ਮਨ ਮਾਰ ਬਿਨ ਭਗਤੀ ਨਾ ਹੋਈ।
ਜੋ ਆਦਮੀ ਬੋਲਦਾ, ਜਿੰਨੇ ਵੀ ਬੋਲਦੇ ਨੇ,
ਮਨ ਅੰਤਰ ਬੋਲੇ ਸਭ ਕੋਈ,
ਉਹ ਮਨ ਦਾ ਜਿੰਨਾ ਗਿਆਨ ਉਹਦੇ ਅੰਦਰ ਬੋਲੂਗਾ, ਬਾਹਰ ਕੋਲ ਕੀ ਬੋਲੂਗਾ? ਜਿੰਨਾ ਮਨ ਦੇ ਵਿੱਚ ਉਹਦਾ ਚਾਨਣ ਹੈ, ਰੋਸ਼ਨੀ ਹੈ, ਮਨ ਰੋਸ਼ਨੀ ਹੈ ਨਾ ਆਪਣੇ ਆਪ ਚ, ਮਨ ਦੇ ਦਾਇਰੇ ਦੇ ਅੰਦਰ ਜੋ ਉਹਨੇ ਮੰਨਿਆ ਹੋਇਆ, ਜੋ ਜਾਣਦਾ ਉਹਦੇ ਅੰਦਰ ਬੋਲੂਗਾ, ਆਪਣੇ ਗਿਆਨ ਦੇ ਦਾਇਰੇ ਤੋਂ ਬਾਹਰ ਕੌਣ ਕੀ ਬੋਲੂਗਾ? ਬਾਹਰ ਬੋਲੂਗਾ ਫਿਰ ਝੂਠ ਬੋਲ ਸਕਦਾ, ਅੱਜ ਵੀ ਬਣਾਇਆ ਇੰਨੀ ਦੂਰ ਹੈ ਜੀ, ਫਿਰ ਰਾਹ ਦੇ ਵਿੱਚ ਇੱਕ ਬਤਾਨੀ ਨਦੀ ਆਉਂਦੀ ਹੈ, ਉਹ ਤਾਂ ਸਾਰਾ ਝੂਠੇ ਬੋਲਿਆ ਹੋਇਆ। ਮਨ ਦੇ ਅੰਦਰ ਬੋਲੂਗਾ ਜੋ ਬੋਲੂਗਾ, ਜਾਂ ਫਿਰ ਅੰਦਰ ਇਮੈਜੀਨੇਸ਼ਨ ਬੋਲ ਦੂਗਾ, ਉਹੀ ਗੱਪ ਛੱਡ ਦੂਗਾ। ਮਨ ਅੰਤਰ ਬੋਲੇ ਸਭ ਕੋਈ, ਮਨ ਵਾਰੇ ਬਿਨ
ਭਗਤ ਨਾ ਹੋਈ।
ਪਰ ਜੋ ਮਨ ਦੇ ਅੰਦਰੋਂ ਬੋਲਦੇ ਆ ਨਾ, ਜਿੰਨਾ ਚਿਰ ਇਹ ਜਿਹੜਾ ਹੈ ਨੀ ਦਰੁਸਤ, ਇਹਨੂੰ ਸ਼ੁੱਧ ਨਹੀਂ ਕਰਦੇ ਆਪਣੇ ਗਿਆਨ ਨੂੰ, ਮਾਰਨਾ ਬੋਲਿਆ ਇਹਨੂੰ ਸ਼ੁੱਧ ਕਰਨਾ ਗਿਆਨ ਨੂੰ, ਸੰਖਿਆ ਨੂੰ ਮਾਰਨਾ ਆਉਂਦਾ, ਸੰਖਿਆ ਨੂੰ ਸ਼ੁੱਧ ਕਰਨਾ। ਸੰਖਿਆ ਵਿੱਚ ਇੱਕ ਜ਼ਹਿਰ ਹੈ ਮਾਰ ਦੇਣ ਦੀ, ਨੁਕਸਾਨ ਕਰਨ ਦੀ ਜਿਹੜੀ, ਸੰਖਿਆ ਵਿੱਚ ਨੁਕਸਾਨ ਕਰਨ ਦੀ ਜਿਹੜੀ ਸ਼ਕਤੀ ਹੈ ਨਾ ਆਦਮੀ ਨੂੰ, ਉਹ ਬਦਲ ਦੇਣੀ, ਨੁਕਸਾਨ ਨਾ ਕਰੇ। ਇਵੇਂ ਮਨ ਦੇ ਵਿੱਚ ਨੁਕਸਾਨ ਕਰਨ ਦੀ ਸ਼ਕਤੀ ਹੈ ਆਪਣਾ, ਆਪਣਾ ਅੱਗਾ ਖਰਾਬ ਕਰ ਰਿਹਾ ਮਨ। ਮਨ ਕੋ ਜੋ ਗਿਆਨ ਹੈ ਆਪਣੇ ਅੱਗਾ ਵਿਗਾੜ ਰਿਹਾ, ਪੈਰ ਕੁਹਾੜਾ ਮਾਰ ਰਿਹਾ। ਇਹ ਪੈਰ ਕੁਹਾੜਾ ਮਾਰਨ ਵਾਲਾ ਜਿਹੜਾ ਇਹਦਾ ਔਗਣ ਹੈ ਨਾ, ਔਗਣ ਖਤਮ ਕਰ ਰਹੇ ਨੇ ਇਹਦੇ। ਮਨ ਮਾਰਨਾ ਬੰਦਾ, ਮਨ ਦੇ ਔਗਣ ਮਾਰਨੇ ਨੇ, ਮਨ ਦੇ ਵਿੱਚ ਗੁਣ ਜਗਾਉਣੇ ਨੇ, ਗੁਣ ਪੈਦਾ ਕਰਨੇ ਨੇ, ਔਗਣ ਮਾਰਨੇ ਨੇ। ਔਗਣ ਮਨ ਨੂੰ ਚੰਗੇ ਲੱਗਦੇ ਨੇ, ਛੱਡਣਾ ਨਹੀਂ ਚਾਹੁੰਦਾ। ਔਗਣ ਮਾਰਨ ਦਾ ਮਤਲਬ ਹੈ ਮਨ ਨੂੰ ਮਾਰਨਾ, ਕਿਉਂਕਿ ਚੰਗੇ ਜੋ ਲੱਗਦੇ ਨੇ ਹੋ। ਜੇ ਔਗਣ ਮਰ ਜਾਂਦਾ ਨਾ, ਮਨ ਮਰ ਗਿਆ, ਮਨ ਦੇ ਹੱਥ ਵਿਚਾਰੇ ਦਾ ਕੁਝ ਵੀ ਨਹੀਂ ਰਹਿੰਦਾ। ਮਨ ਦੇ ਹੱਥ, ਮਨ ਦਾ ਕੰਮੇ ਕੋਈ ਨਹੀਂ ਰਹਿ ਜਾਂਦਾ ਜੇ ਔਗਣ ਛੱਡ ਦੇਵੇ। ਮਨ ਦਾ ਫੰਕਸ਼ਨ ਹੀ ਖਤਮ ਹੈ। ਮਨ ਦਾ ਮਤਲਬ ਹੈ ਇੱਛਾਵਾਂ ਮਾਇਆ ਦੀਆਂ। ਮਨ ਤਾਂ ਲਹਿਰੀ ਹੈ, ਇਹ ਮਨ ਲਹਿਰੀ ਕੱਢਤੀ ਹੈ, ਇਹ ਤਾਂ ਮਨ ਲਹਿਰੀ ਆ। ਲਹਿਰਾਂ ਦਾ ਨਾ ਹੋਏ ਮਨ, ਜਿਹੜੀਆਂ ਮਾਇਆ ਦੀਆਂ ਉੱਠਦੀਆਂ ਨੇ। ਜੇ ਲਹਿਰਾਂ ਬੰਦ ਹੋ ਗਈਆਂ, ਮਨ ਨਹੀਂ ਰਿਹਾ, ਮਨ ਤਾਂ ਰਹਿ ਗਿਆ। ਮਨ ਦੋ ਨੇ, ਇੱਕ ਲਹਿਰਾਂ ਹੈ, ਇੱਕ ਜਿਹੜਾ ਪਾਣੀ ਹੈ। ਦੋ ਚੀਜ਼ਾਂ ਹੋ ਗਈਆਂ, ਇੱਕ ਲਹਿਰ ਹੈ, ਇੱਕ ਪਾਣੀ ਹੈ। ਪਾਣੀ ਬਚ ਗਿਆ, ਲਹਿਰ ਮਰੀ ਹੈ। ਜੇ ਲਹਿਰ ਮਰੀ ਹੈ, ਪਾਣੀ ਤਾਂ ਨਹੀਂ ਕਿਤੇ ਗਿਆ। ਉਹ ਲਹਿਰ ਰੂਪ ਮਰਿਆ, ਇਹ ਮਨ ਦਾ ਰੂਪ ਮਰਿਆ। ਲਹਿਰ ਮਰੀ ਹੈ, ਪਾਣੀ ਨਹੀਂ ਮਰਿਆ। ਬਸ ਮਨ ਮਰਿਆ ਵੀ ਹੈ, ਮਰਿਆ ਵੀ ਨਹੀਂ। ਲੋਭ ਛੱਡ ਦਿੱਤਾ, ਲਹਿਰ ਬੰਦ ਹੋ ਗਈ। ਲੋਭ ਲਹਿਰ ਹੈ, ਜਿਵੇਂ ਹਵਾ ਨਾਲ ਲਹਿਰ ਪੈਦਾ ਹੁੰਦੀ ਹੈ ਪਾਣੀ ਚ, ਇਵੇਂ ਲੋਭ ਕਰਕੇ ਲਹਿਰ ਪੈਦਾ ਹੁੰਦੀ ਹੈ ਮਨ ਵਿੱਚ। ਜੇ ਲੋਭ ਦਾ ਤਿਆਗ ਕਰ ਦਈਏ, ਲਹਿਰ ਪੈਦਾ ਹੋਣੀ ਬੰਦ ਹੋ ਜਾਂਦੀ ਹੈ। ਬਸ ਉਹ ਜਿਹੜਾ ਉਹ ਲਹਿਰ ਮਰੀ ਹੈ, ਪਾਣੀ ਤਾਂ ਕਿਤੇ ਨਹੀਂ ਗਿਆ ਨਾ, ਸਗੋਂ ਪਾਣੀ ਇੱਕ ਹੋ ਗਿਆ। ਹੁਣ ਦੋ ਥਾਂ ਹੋਇਆ ਹੋਇਆ, ਕੁਛ ਪਾਣੀ ਲਹਿਰਾਂ ਜਾਂ ਕੋਈ ਥੱਲੇ ਹੈ। ਲਹਿਰ ਰੁਕਦੀ ਨਹੀਂ ਹੁੰਦੀ, ਰੁਕਦੀ ਨਾ ਲਹਿਰ, ਇਸ ਕਰਕੇ ਮਨ ਰੁਕਦਾ ਨਹੀਂ। ਜਿਵੇਂ ਲਹਿਰ ਨਹੀਂ ਰੁਕਦੀ, ਉਵੇਂ ਮਨ ਨਹੀਂ ਰੁਕਦਾ। ਜੇ ਲਹਿਰ ਨਾ ਉੱਠੇ ਤਾਂ ਮਨ ਰੁਕਿਆ ਹੋਇਆ, ਜੇ ਲਹਿਰ ਦਾ ਰੂਪ ਨਾ ਧਾਰਨ ਕਰੇ ਮਨ ਬੈਠ ਗਿਆ ਹੋਇਆ, ਫਿਰ ਬਣ ਗਿਆ ਪਾਣੀ। ਜੋ ਪਾਣੀ ਸੰਗ ਪਾਣੀ, ਪਾਣੀ ਸੰਗ ਪਾਣੀ ਬਣ ਗਿਆ ਨਾ। ਹੁਣ ਇਦੋਂ ਕਹਾਂ ਚੱਲਣਾ ਫਿਰ ਹੋਰ, ਕਹਿੰਦੇ ਫਿਰ ਲੋਭ ਲਹਿਰ ਉੱਠ ਸਕਦੀ ਹੈ। ਜਿੰਨਾ ਚਿਰ ਮਾਇਆ ਲੋਭ ਲਹਿਰ ਫਿਰ ਉੱਠ ਸਕਦੀ ਹੈ। ਹੁਣ ਉੱਠੇ ਹੀ ਨਾ ਲੋਭ ਲਹਿਰ, ਇਹ ਪਾਣੀ ਨੂੰ ਬਰਫ਼ ਕਰ ਦਿਓ ਜਮਾ ਕੇ, ਚੱਲੀ ਜਾਵੇ ਹਵਾ। ਜੇ ਪਾਣੀ ਬਰਫ਼ ਬਣ ਜਾਵੇ, ਜਿੰਨੀ ਮਰਜ਼ੀ ਹਵਾ ਚੱਲੀ ਜਾਵੇ, ਲਹਿਰ ਉਠਾਲ ਕੇ ਦਿਖਾਵੇ। ਇਸ ਕਰਕੇ ਗੁਰ ਹਵਾ ਘਰ ਬਣਾਤਾ, ਇਹਨੂੰ ਐਸਾ ਜਾਮ ਕਰਤਾ ਮਨ ਨੂੰ ਗੁਰਬਾਣੀ ਦੇ ਗਿਆਨ ਨਾਲ। ਇਹਦੀ ਲਹਿਰ ਕੀ, ਇਹਦੀ ਬਰਫ਼ੇ ਬਣਾਤੀ, ਬਰਫ਼ ਬਣਾਤੀ, ਚੱਲੀ ਜਾਓ ਜਿੰਨੀ ਮਰਜ਼ੀ ਲਹਿਰ ਚੱਲਦੀ, ਹਵਾ ਜਿੰਨੀ ਮਰਜ਼ੀ ਚੱਲੀ ਜਾਓ। ਲੋਭ ਇੱਥੇ ਅਸਰੇ ਨਹੀਂ ਕਰਦਾ, ਲੋਭ ਅਸਰੇ ਨਹੀਂ ਕਰਦਾ ਇੱਥੇ। ਬਰਫ਼ ਜੰਮੀ ਹੋਵੇ ਕੋਈ ਅਸਰ ਨਹੀਂ, ਝੀਲਾਂ ਜੰਮ ਜਾਂਦੀਆਂ ਨੇ ਕੋਈ ਲਹਿਰ ਨਹੀਂ ਉੱਠਦੀ, ਜਿੰਨੀ ਮਰਜ਼ੀ ਹਵਾ ਚੱਲੀ ਜਾਵੇ। ਜਿੱਥੇ ਪਾਣੀ ਉੱਥੇ ਉੱਠੂਗੀ, ਇਹ ਗਾਂ ਦੀ ਸਟੇਜ ਹੈ। ਨਾਮ ਜਿੱਥੇ ਜਦ ਪ੍ਰਗਟ ਹੁੰਦਾ, ਗਿਆਨ ਨਾਲ ਮਨ ਟਿਕਦਾ ਸਿਰਫ, ਦੇਖੋ ਜੋ ਗੁਰਬਾਣੀ ਦਾ ਗਿਆਨ ਹੈ, ਮਨ ਟਿਕਿਆ ਸਿਰਫ। ਮਨ ਮਰਿਆ ਹੀ ਹੈ, ਮਾਰਦਾ ਨਾ ਗਿਆਨ, ਇਹੀ ਮਾਰਦਾ ਮਨ ਨੂੰ, ਟਿਕਾਉਂਦਾ ਹੀ ਹੈ ਸਿਰਫ। ਲੈ ਜਿਹੜਾ ਲੋਭ ਹੈ, ਉਸੇ ਦਾ ਰਾਜ ਹੈ ਗੁਰਬਾਣੀ ਚ। ਹੋਰ ਜ਼ਿਆਦਾ ਇਹਦਾ ਰਾਜ ਨਹੀਂ ਹੈ ਗੁਰਬਾਣੀ ਦੇ ਵਿੱਚ। ਲੋਭ ਦਾ ਤਿਆਗ ਹੀ ਕਰ ਸਕਦੇ ਹਾਂ ਅਸੀਂ ਗੁਰਬਾਣੀ ਪੜ੍ਹ ਕੇ, ਉਹ ਵੀ ਨਹੀਂ ਕਰ ਰਹੇ ਅਸੀਂ ਤਾਂ, ਉਹ ਵੀ ਨਹੀਂ ਕਰ ਰਹੇ, ਕੌਣ ਕਰ ਰਿਹਾ? ਇਦੋਂ ਕਹਾਣੀ ਹੈ। ਗੁਰਬਾਣੀ ਜਮਾ ਨਹੀਂ ਸਕਦੀ ਹੈ ਮਨ ਨੂੰ ਬਿਲਕੁਲ ਵੀ, ਉਹ ਨਾਮ ਜਮਾਊਗਾ ਸਿੱਧਾ। ਉਹ ਤੁਰਕੀ ਬਾਣੀ ਹੋਊ ਜਿਹੜੀ ਨਾਮ, ਉਹਦੇ ਸਪਰਸ਼ ਹੁੰਦੀ ਸਾਰੇ ਜਾਮ ਹੋਜੂ, ਜਮ ਜੂਗਾ ਫਿਰ। ਫਿਰ ਲੋਭ ਦਾ ਅਸਰ ਇਹ ਨਹੀਂ ਹੁੰਦਾ। ਜਿੰਨਾ ਚਿਰ ਕੱਲੀ ਗੁਰਬਾਣੀ ਪੜ੍ਹਦੇ ਹਾਂ, ਲੋਭ ਦਾ ਅਸਰ ਹੁੰਦਾ। ਰਾਗੀ ਕਿਉਂ ਫਸੇ ਹੋਏ ਸਾਰੇ? ਕਰੇ ਨਾ ਤਾਂ ਛੱਡੇ ਹੀ ਲੋਭ। ਰਾਗੀ ਤਾਂ ਛੱਡਦੇ ਨਹੀਂ ਹੁੰਦੇ, ਰਾਗੀ ਤਾਂ ਬਲੇਈ ਲੋਭ ਖਾਤਰ ਹੈ। ਰਾਗ ਸਿੱਖਿਆ ਕਿਉਂ ਹੈ? ਪੈਸੇ ਵਾਸਤੇ, ਸੇਵਾ ਵਾਸਤੇ ਥੋੜੀ ਸਿੱਖਿਆ। ਇਹ ਰਾਗੀ ਹੋਇਆ, ਗ੍ਰੰਥੀ ਹੋਇਆ, ਤਾਂ ਰੋਟੀ ਰੋਜੀ ਦਾ ਇਹਦਾ ਤਾਂ ਬੇਸ ਰੋਜੀ ਰੋਟੀ ਹੈ, ਪਰਉਪਕਾਰਿਆਂ ਦਾ ਬੇਸ ਨਹੀਂ ਹੈ, ਫਿਰ ਰਾਗੀ ਕਾਹਨੂੰ ਬਣਦਾ?
ਕਹੋ ਕਬੀਰ ਜੋ ਜਾਣੈ ਭਿਓ, ਮਨ ਮਦ ਸੂਦਨ ਤੇ ਭਵਨ ਦਿਓ।
ਕਬੀਰ ਕਹਿੰਦਾ ਜਿਹੜਾ ਇਸ ਭੇਦ ਨੂੰ ਜਾਣਦਾ ਹੈ, ਮਨ ਨੂੰ ਮਾਰਨਾ ਕੀ ਹੈ, ਨਾ ਮਾਰਨਾ ਕੀ ਹੈ। ਇੱਕ ਪਾਸੇ ਤਾਂ ਕਹਿੰਦਾ ਮਨ ਮਾਰ ਕੇ ਸਿੱਧ ਕਿਹਨੂੰ ਦੇਣੀ ਹੈ, ਸੋਚੀ ਕਿਹਨੂੰ ਦੇਣੀ ਹੈ। ਇੱਕ ਕਹਿੰਦਾ ਮਨ ਮਾਰਨਾ ਵੀ ਹੈ,
ਮਨ ਮਾਰੇ ਮੈਨੂੰ ਭਗਤ ਨਾ ਹੋਏ,
ਮਨ ਮਾਰੇ ਮੈਨੂੰ ਭਗਤ ਨਾ ਹੋਏ। ਇਹ ਭੇਦ ਨੂੰ ਜਿਹੜਾ ਸਮਝ ਗਿਆ ਨਾ, ਇਹਦਾ ਜਿਹੜਾ ਖੁਲਾਸਾ ਕਰਤਾ, ਉਹਦਾ ਜਿਹੜਾ ਮਨ ਹੈ ਉਹੀ ਮਧੂਸੂਦਨ ਆਪ ਹੈ। ਫਿਰ ਉਹ
ਮਨ ਮਧੂਸੂਦਨ ਤੇ ਭਵਨ ਦਿਓ,
ਉਹ ਮਧੂਸੂਦਨ ਆਪ ਹੈ, ਮਧੂਸੂਦਨ ਹੈ ਉਹ,
ਤੇ ਭਵਨ ਦਿਓ।
ਤੇ ਭਵਨ ਦਿਓ, ਤਿੰਨਾਂ ਭਵਨਾਂ ਦੇ ਲੋਕਾਂ ਨੂੰ ਉਹ ਸਿੱਖਿਆ ਦੇਣ ਵਾਲਾ। ਤਿੰਨ ਭਵਨ ਦਾ ਦਿਓ ਹੀ ਦਿਓ ਹੋ ਗਿਆ, ਤੇ ਭਵਨ ਦਿਓ ਹੈ, ਤਿੰਨਾਂ ਭਵਨਾਂ ਦੇ ਜਿਹੜੇ ਨੇ ਉਹਦੀ ਸਿੱਖਿਆ ਦਾ, ਤਿੰਨ ਭਵਨ ਦੇ ਜਿਹੜੇ ਉਹਨਾਂ ਦਾ ਦਿਓ ਹੈ, ਦੇਣ ਵਾਲਾ ਹੈ, ਦਾਤਾ ਹੈ।
ਗੌੜੀ ਕਬੀਰ ਜੀ, ਹੋਏ ਜੋ ਦਿਸੈ ਅੰਬਰ ਤਾਰੇ, ਕਿਨ ਹੋਏ ਚੀਤੇ ਚੀਤਨ ਹਾਰੇ, ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ, ਬੂਝੈ ਬੂਝਣ ਹਾਰ ਸੁਭਾਗਾ, ਰਹੋ ਸੂਰਜ ਚੰਦ ਕਰੇ ਉਜੀਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਕਹੋ ਕਬੀਰ ਜਾਣੇਗਾ ਸੋਏ, ਹਿਰਦੇ ਰਾਮ ਮੁਖ ਰਾਮ ਹੈ ਹੋਏ। ਹੋਏ ਜੋ ਦਿਸੈ ਅੰਬਰ ਤਾਰੇ, ਕਿਨ ਹੋਏ ਚੀਤੇ ਚੀਤਨ ਹਾਰੇ।
ਕਬੀਰ ਇੱਕ ਸਵਾਲ ਕਰਦਾ ਪੰਡਿਤ ਨੂੰ, ਕਹਿੰਦਾ ਤੁਸੀਂ ਕਹਿੰਦੇ ਹੋ ਰਿਸ਼ੀ ਮੁਨੀ ਨੇ ਜੀ, ਉਹ ਸਪਤ ਰਿਸ਼ੀ ਨੇ ਉਹ ਜੀ, ਉਹ ਨੇ, ਕਹਿੰਦਾ ਕੁਛ ਨੀ ਹੈਗਾ, ਤਾਰੇ ਨੇ, ਜੜ ਵਸਤੂ ਹੈ, ਜੜ ਚੀਜ਼ਾਂ ਨੇ, ਇਹ ਕਿਸੇ ਨੇ ਬਣਾਏ ਨੇ, ਖਰਾਬ ਤੇ ਚੜ ਕੇ ਬਣਾਏ ਨੇ, ਕਿ ਪ੍ਰੈਸ ਚ ਬਣਾਏ ਨੇ, ਤਾਂ ਉਹਨੂੰ ਪਤਾ ਹੋਊ ਬਣਾਉਣ ਵਾਲੇ ਨੂੰ। ਪਰ ਬਣਾਉਣ ਵਾਲਾ ਕੌਣ ਹੈ, ਇਹੀ ਆਪਾਂ ਕਰਨਾ, ਆਪਾਂ ਨੇ ਨੀ ਦੇਖਣਾ ਬਣਾਏ ਕਿਵੇਂ ਨੇ। ਉਹ ਜੇ ਦਿਸਦੇ ਅੰਬਰ ਤਾਰੇ, ਜਿਹੜੇ ਅੰਬਰ ਤਾਰੇ ਦਿੰਦੇ ਨੇ, ਇਹ ਹਿਸਾਬ ਲਓ, ਉਹ ਕੀ ਬਣਾਉਣ ਵਾਲਾ, ਉਹਦੇ ਕੌਣ ਹੈ,
ਚਿੱਤਰ
ਕਿਹਨੇ ਚਿੱਤਰ ਕੀਤੇ ਨੇ, ਕਿਹਨੇ ਬਣਾਏ ਨੇ, ਚੀਤੇ ਚੀਤਨ ਹਾਰੇ, ਇਹ ਘੜੇ ਕਿਹਨੇ ਨੇ, ਬਣਾਏ ਕਿਹਨੇ ਨੇ, ਜਿਹਨੇ ਇਹ ਬਣਾਏ ਨੇ ਸਾਰੇ ਤਾਰੇ, ਉਹਨੂੰ ਖੋਜਣਾ ਆਪਾਂ ਨੇ। ਉਹ ਨਾ ਬ੍ਰਹਮਾ, ਨਾ ਵਿਸ਼ਨੂੰ, ਨਾ ਸ਼ਿਵ ਹੈ, ਤਿੰਨੇ ਨੀ ਹੁਣ, ਤਿੰਨਾਂ ਜੇ ਗੁਣ ਨੀ ਹੈ, ਤਿੰਨਾਂ ਦੇ ਗੁਣ ਇਹਨਾਂ ਨੇ ਕੀ ਰੱਖੇ ਨੇ, ਕਿ ਆਦਮੀ ਨੂੰ ਮਾਰਨ ਵਾਲਾ, ਜੀਵਾਂ ਨੂੰ ਮਾਰਨ ਵਾਲਾ, ਪੈਦਾ ਕਰਨ ਵਾਲਾ, ਉਹ ਪਰਵਰਿਸ਼ ਕਰਨ ਵਾਲਾ, ਉਹ ਕਹਿੰਦਾ ਇਹ ਤਾਰੇ ਨੇ, ਇਹਨਾਂ ਨੂੰ ਬਣਾਉਣ ਵਾਲਾ ਕੌਣ, ਇਹਨਾਂ ਦੇ ਬਿਨਾਂ ਪਰਵਰਿਸ਼ ਨੀ ਹੁੰਦੀ, ਫਸਲ ਨੀ ਹੁੰਦੀ, ਇਹਨਾਂ ਦੇ ਬਿਨਾਂ ਫਲ ਫਰੂਟ ਨੀ ਹੁੰਦਾ, ਸੂਰਜ ਦੇ ਬਿਨਾਂ, ਚੰਦ ਦੇ ਬਿਨਾਂ, ਉਹ ਕੌਣ ਹੈ ਫਿਰ ਕਹਾਂ ਵਾਲਾ। ਉੱਤੇ ਲੈ ਗਿਆ ਚੱਕ ਕੇ ਗੱਲ, ਇਹਦਾ ਜ਼ਿਕਰ ਨਹੀਂ ਸੀ ਸੰਬਲ ਸ਼ਾਸਤਰਾਂ ਦਾ, ਥੱਲੇ ਰਹਿ ਗਏ ਰਿਸ਼ੀ ਮੁਨੀਆਂ ਦੀ ਬੁੱਧ, ਤਾਂ ਗਾਹਾਂ ਦੀ ਗੱਲ ਕਰਤੀ, ਸਵਾਲ ਹੈ ਗਾਹਾਂ ਖੜਾ ਕਰਤਾ ਜਾ। ਜਿਹਨਾਂ ਨੇ ਫਿਲੋਸਫੀ ਘੜੀ ਸੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ, ਸਵਾਲ ਉਦੋਂ ਗਾਹਾਂ ਦਾ ਕਰਤਾ, ਬਸ ਉਹਨਾਂ ਦੀ ਬੁੱਧ ਤਾਂ ਖਤਮ ਸੀ ਫਿਰ। ਤਾਂ ਕਹਿ ਰਿਹਾ ਕਬੀਰ ਐਵੇਂ ਨੀ ਕਹਿ ਰਿਹਾ, ਸਵਾਲ ਹੈ ਗਾਹਾਂ ਦਾ ਕਰਤਾ, ਇਹ ਤਾਂ ਬਹੁਤ ਛੋਟੀ ਬੁੱਧੀ ਦੇ ਮਾਲਕ ਸੀਗੇ, ਆ ਜਿਹੜਾ ਸਿਮਰਤ ਸ਼ਾਸਤਰ ਦਾ ਬਹੁਤ ਛੋਟੀ ਬੁੱਧੀ ਦੇ ਮਾਲਕ ਨੇ, ਇਹਦਾ ਇੱਕ ਸਵਾਲ ਕਰਦਾ, ਉੱਥੇ ਜਵਾਬ ਹੀ ਨਹੀਂ ਹੈ ਇਹਨਾਂ ਕੋਲ, ਕਿਸੇ ਸਵਾਲ ਦਾ ਜਵਾਬ ਨਹੀਂ। ਭਗਤਾਂ ਨੇ ਜੋ ਸਵਾਲ, ਆਹੀ ਸਵਾਲ ਡਾਲ ਲਿਆ, ਦੱਸ ਇਹ ਕਿਹਨੇ ਬਣਾਏ ਨੇ, ਉਹ ਕੌਣ ਹੈ, ਆਦਮੀ ਦੀ ਛੱਡੋ ਗੱਲ ਪੈਦਾ ਕਰਨ ਦੀ, ਇਹ ਨਹੀਂ ਕਰਦੇ, ਇਹ ਅੰਬਰ ਦੇ ਤਾਰੇ ਕਿਹਨੇ ਬਣਾਏ ਨੇ, ਉਹ ਦੱਸੋ।
ਔਰ ਪੰਡਿਤ ਅੰਬਰ ਕਾਸੇ ਲਾਗਾ,
ਇਹ ਦੂਜੀ ਗੱਲ ਹੈ ਪੰਡਿਆ, ਆ ਜਿਹੜਾ ਅੰਬਰ ਹੈ ਇਹ ਕਿਹਦੇ ਨਾਲ ਲੱਗਿਆ ਹੋਇਆ, ਅੰਬਰ ਤਾਂ ਤੂੰ ਬਣਦਾ ਨਾ, ਐ ਖੜਾ ਬਿਲਕੁਲ ਤਣਿਆ ਹੋਇਆ ਤੰਬੂ, ਇਹ ਕਿਹਦੇ ਨਾਲ ਖੜਾ, ਇਹਦੇ ਥੱਲੇ ਆਉਣ ਵਾਲੇ ਰੱਸੇ ਕਿੱਥੇ ਬੰਨੇ ਹੋਏ ਨੇ, ਥੱਲੇ ਸਪੋਰਟ ਕਿਹੜੀ ਹੈ, ਉਹ ਕੱਪੜਾ ਵੀ ਨੀ ਖੜਦਾ, ਚਰਨੀ ਥੱਲੇ ਲਾਵਾਂਗੇ, ਕੋਈ ਚਰਨੀ ਖੜਦੀ ਹੈ ਥੱਲੇ, ਜੋ ਲਾਵਾਂਗੇ ਤਾਂ ਹੀ ਖੜੂਗੀ, ਥੱਲੇ ਕੋਈ ਸਪੋਰਟ ਲਾਵਾਂਗੇ, ਅਰਦਾਲੇ ਖਿੱਚਾਂ ਪਾਵਾਂਗੇ ਰੱਸਿਆਂ ਦੀਆਂ, ਉਹ ਦੱਸ ਕੀ ਇਹ ਕਾਹਦੇ ਨਾਲ ਖੜਾ ਹੈ।
ਬੁਝੇ ਬੁਝਣ ਹਾਰ ਸੁਭਾਗਾ,
ਇਹ ਜਿਹਨੇ ਗੱਲ ਬੁਝ ਲਈ ਨਾ ਅੰਬਰ ਕਾਸਮ ਲਾਗਾ, ਉਹ ਬੁਝੂਗਾ ਬੁਝਣ ਵਾਲਾ ਕੋਈ ਇਹਨੂੰ ਬਿਲਾ, ਇਹ ਹੈ ਬਿਲਾ, ਆ ਵਿਦਵਾਨ ਮਾਰਦੇ ਨੇ ਗੱਲਾਂ, ਆ ਹੈ ਬਿਲਾ, ਬੁਝੂਗਾ ਬੁਝਣ ਹਾਰ ਕੋਈ, ਸੁਭਾਗਾ ਉਹੀ ਸੁਭਾਗਾ ਜਿਹੜਾ ਇਹ ਗੱਲਾਂ ਬੁਝ ਲੂਗਾ, ਉਹ ਸੁਭਾਗਾ। ਇਹ ਤਾਂ ਸਾਰੇ ਰਿਸ਼ੀ ਮੁਨੀਆਂ ਤੋਂ ਪ੍ਰਭਾਵਿਤ ਨੇ, ਜਿੰਨੇ ਵਿਦਵਾਨ ਨੇ ਰਿਸ਼ੀ ਮੁਨੀ ਵਾਲੀ ਤਾਂ ਡਿਕਸ਼ਨਰੀ ਮੰਨੀ ਬੈਠੇ ਨੇ, ਚਾਰ ਜੁਗੋ ਨਾਲੇ ਚਾਰ ਪਦਾਰਥ ਉਹ ਨਾਲੇ ਸਰਗੁਣ ਨਿਰਗੁਣ, ਇਹਨਾਂ ਨੂੰ ਤਾਂ ਇਹ ਵੀ ਨੀ ਪਤਾ ਵੀ ਰਿਸ਼ੀ ਮੁਨੀਆਂ ਦੀ ਭਾਸ਼ਾ ਹੀ ਗਲਤ ਹੈ, ਇੰਨਾ ਵੀ ਨੀ ਪਤਾ ਵਿਦਵਾਨਾਂ ਨੂੰ ਤਾਂ। ਇਹ ਤਾਂ ਰਿਸ਼ੀ ਮੁਨੀਆਂ ਨਾਲ ਵੀ ਥੱਲੇ ਨੇ ਬਹੁਤ ਵਿਦਵਾਨ ਜਿਹੜੇ ਸਾਡੇ ਸਿੱਖ ਨੇ। ਇਹ ਗਾਹਾਂ ਕਿੱਥੇ ਖੜੀ ਹੈ ਗੁਰਬਾਣੀ ਉੱਤੇ, ਇਹ ਤਾਂ ਕਾਫੀ ਜੋਗੇ ਹੀ ਨੀ ਹਨ, ਇਹ ਤਾਂ ਐਵੇਂ ਟੈਂ ਟੈਂ ਕਰੀ ਜਾਂਦੇ, ਟਿਕ ਜਾਣਗੇ ਜੇ ਮੈਂ ਟਿਕ ਗਏ ਤੇ ਨਾ ਰਿਸ਼ੀ ਮੁਨੀਆਂ ਦੇ ਚੇਲੇ ਵੀ ਟਿਕ ਜਾਣਗੇ, ਛੇ ਦੀਆਂ ਟਿਕ ਜਾਣਗੇ, ਛੇ ਦੀ ਉਹ ਡਿੱਗ ਜਾਣਗੇ, ਕੁਝ ਦੀਆਂ ਜੂੜੀਆਂ ਲੱਗ ਜਾਂਦਾ ਉਹ ਵੀ ਫੁੱਟ ਜਾਂਦੀਆਂ
ਨੇ। ਸੂਰਜ ਚੰਦ ਕਰੇ ਉਜਿਆਰਾ,
ਸੂਰਜ ਚੰਦ ਦੋਏ ਚਾਨਣ ਕਰਦੇ ਨੇ, ਉਜਿਆਰਾ ਨੀ ਕਰਦੇ, ਤਾਂ ਫਸਲਾਂ ਪੈਦਾ ਹੁੰਦੀਆਂ ਨੇ, ਤਾਂ ਫਲ ਫਰੂਟ ਪੈਦਾ ਹੁੰਦਾ। ਉਹ ਭਾਈ ਪਰਮੇਸ਼ ਤਾਂ ਕੋਈ ਤਾਂ ਹੀ ਕਰੂ ਜੇ ਕੋਈ ਪੈਦਾ ਹੋ ਸੂਰਜ ਚੰਦ ਹੋ, ਜੇ ਸੂਰਜ ਚੰਦੇ ਹੀ ਨੀ, ਅਸੀਂ ਬੱਚੇ ਪਾਲਦੇ ਹਾਂ ਪਰਵਰਿਸ਼ ਕਰਦੇ ਹਾਂ, ਉਹ ਭਾਈ ਜੇ ਅੰਨ ਹੈਗਾ ਪੈਦਾ ਹੋਇਆ ਹੋਇਆ ਤਾਂ ਹੀ ਕਿਸੇ ਨੂੰ ਛੋਟੇ ਬੱਚੇ ਨੂੰ ਖੜਾ ਦਾਂਗੇ, ਜੇ ਹੈ ਹੀ ਨੀ ਖੜਾਉਣਾ ਕੀ ਹੈ। ਸਾਡੇ ਵੱਲ ਦਾ ਸੂਰਜ ਚੰਦ ਨਹੀਂ ਹੈ ਵੀ ਸੂਰਜ ਚੜੇ ਜੀ ਟਾਈਮ ਤੇ ਜ਼ਰੂਰ ਚੜੇ, ਮੀਂਹ ਪਵੇ ਬੱਦਲ ਹੋਣ, ਇਹ ਸਾਡੇ ਵੱਸ ਚ ਆਦਮੀ ਦੇ ਵੱਸ ਚ ਹੈ, ਇਹ ਤਾਂ ਸਰਕਾਰਾਂ ਦੇ ਵੱਸ ਚ ਵੀ ਨਹੀਂ ਹੈ, ਇਹਦੇ ਪਿੱਛੇ ਕਿਹੜੀ ਸ਼ਕਤੀ ਹੈ। ਸੂਰਜ ਚੰਦ ਕਰੇ ਉਜਿਆਰਾ,
ਸਭ ਮੈਂ ਪਸਰਿਆ ਬ੍ਰਹਮ ਪਸਾਰਾ,
ਸਾਰਿਆਂ ਦੇ ਵਿੱਚ ਬ੍ਰਹਮ ਦਾ ਪਸਾਰਾ ਪਸਰਿਆ ਹੈ, ਇਹ ਵੀ ਬਸ ਦੀ ਗੱਲ ਨੀ, ਇਹ ਵੀ ਆਦਮੀ ਦੇ ਬਸ ਦੀ ਗੱਲ ਨੀ। ਬ੍ਰਹਮ ਦਾ ਪਸਾਰਾ ਨਾ ਹੋਵੇ ਸਰੀਰ ਕਿਵੇਂ ਪੈਦਾ ਹੋਜੂਗਾ, ਪੈਦਾ ਕਰਨਾ ਬ੍ਰਹਮ ਦਾ ਪਸਾਰਾ ਕਿਵੇਂ ਕਰੂਗਾ ਸ਼ਿਵਜੀ ਨਾ ਬ੍ਰਹਮਾ, ਸਰੀਰ ਬਣਾ ਕੇ ਰੱਖ ਦੇਣਾ ਹੋਰ ਆ, ਬ੍ਰਹਮ ਕਿੱਥੋਂ ਲਿਆਊਗਾ ਪਸਾਰਾ ਕਿਵੇਂ ਕਰੂਗਾ ਬ੍ਰਹਮ ਦਾ। ਸਰੀਰ ਦਾ ਮੂਰਤੀਕਾਰ ਮੂਰਤੀਆਂ ਬਥੇਰੀਆਂ ਬਣਾਉਂਦੇ ਨੇ, ਪਾ ਦੇਣ ਪ੍ਰਾਣੋ ਚ, ਫਿਰ ਮਿੱਟੀ ਦੀਆਂ ਮੂਰਤੀਆਂ ਥੋੜੀਆਂ ਬਣਾਉਂਦੇ ਨੇ, ਪਸਾਰਾ ਉਹਦੇ ਚ ਕਰਕੇ ਦਿਖਾਵੇ ਪਸਾਰਾ ਕੋਈ ਬ੍ਰਹਮ ਦਾ, ਫਿਰ ਆਪ ਕਰਕੇ ਦਿਖਾਉਣ ਕੋਈ, ਜੇ ਇਹਨਾਂ ਦਾ ਬ੍ਰਹਮਾ ਕਰਦਾ ਆਪ ਬ੍ਰਹਮਾ ਆਪ ਕਰਦੇ ਨੇ, ਇਹ ਸਭ ਝੂਠ ਹੈ, ਇਹ ਤਾਂ ਖੇਡ ਹੋਰ ਹੈ, ਇਹ ਖੇਡ ਪਰਮੇਸ਼ਰ ਦੀ ਹੈ, ਤੁਸੀਂ ਆਦਮੀ ਨੇ ਜੋੜਤੀ ਚੱਕ ਕੇ। ਸਮੇਂ ਪਸਰਿਆ ਬ੍ਰਹਮ ਪਸਾਰਾ, ਬ੍ਰਹਮ ਦਾ ਪਸਾਰਾ ਬ੍ਰਹਮ ਦੇ ਬਸ ਦੀ ਗੱਲ ਨਹੀਂ ਹੈ, ਬ੍ਰਹਮ ਜਿਹੜਾ ਹੈਗਾ ਉਹ ਆਪਣੇ ਪਸਾਰਾ ਆਪ ਨਹੀਂ ਕਰ ਸਕਦਾ ਬਿਨਾ ਹੁਕਮ ਤੇ, ਉਹਨਾਂ ਚਿਰ ਵਾਸਤੇ ਉਹਦਾ ਪਸਾਰਾ ਬਾਹਰ ਆਉਂਦਾ, ਉਹਦਾ ਪਸਾਰਾ ਕੀ ਹੈ, ਉਹਦਾ ਪਸਾਰਾ ਮਨ, ਉਹਦਾ ਮਨੇ ਪਸਰਦਾ, ਜਾਣਨ ਉਹਦਾ ਮਨੇ ਹੈ, ਜਿਹੜਾ ਬ੍ਰਹਮ ਦੇ ਆਲੇ ਦੁਆਲੇ ਪਸਾਰਾ ਹੁੰਦਾ ਜਿਵੇਂ ਸੂਰਜ ਦੇ ਆਲੇ ਦੁਆਲੇ ਰੋਸ਼ਨੀ ਹੈ, ਉਹ ਜਿੰਨਾ ਚਿਰ ਵਾਸਤੇ ਹੁਕਮ ਹੈ, ਹੁਕਮ ਤੇ ਪਹਿਲਾਂ ਪਸਾਰਾ ਨਹੀਂ ਹੋ ਸਕਦਾ, ਹੁਕਮ ਨਾਲ ਪਸਾਰਾ ਹੁੰਦਾ, ਹੁਕਮ ਨਾਲੇ ਪਸਾਰਾ ਬੰਦ ਹੋ ਜਾਂਦਾ, ਬ੍ਰਹਮ ਦੇ ਬਸ ਚ ਕੁਛ ਨਹੀਂ ਹੈ। ਬ੍ਰਹਮ ਦਾ ਪਾਰ ਪੂਰਨ, ਬ੍ਰਹਮ ਨੇ ਪਹਿਲਾਂ ਪੂਰਨ ਬ੍ਰਹਮ ਬਣਨਾ, ਫਿਰ ਪਾਰ ਬ੍ਰਹਮ ਬਣਨਾ, ਇਹ ਤਾਂ ਪਾਰ ਬ੍ਰਹਮ ਦੇ ਅੰਡਰ ਹੈ ਸਭ ਕੁਛ, ਇਹ ਬ੍ਰਹਮ ਦੇ ਗਾਹਾਂ ਕੁਛ ਮੰਨਦੇ ਹੀ ਨਹੀਂ ਹਿੰਦੂ, ਬ੍ਰਹਮ ਦੇ ਗਾਹਾਂ ਦੋ ਸਟੇਜਾਂ ਹੋਰ ਪਈਆਂ ਨੇ, ਬ੍ਰਹਮ ਦਾ ਫਸੇ ਹੋਇਆ ਨਾ, ਬ੍ਰਹਮ ਦਾ ਫਸਿਆ ਹੋਇਆ, ਇਹ ਬ੍ਰਹਮ ਲੀਨ ਬੰਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਬ੍ਰਹਮ ਕੀ ਹੈ ਤੇ ਕੀ ਨਾ ਕੀ ਚ ਲੀਨ ਹੋਣਾ, ਇਸੇ ਕਰਕੇ ਮੁਕਤੀ ਤੋਂ ਡਰਦੇ ਨੇ, ਇਹਨਾਂ ਨੂੰ ਇਹ ਵੀ ਨੀ ਪਤਾ ਮੁਕਤੀ ਹੁੰਦੀ ਕੀ ਹੈ, ਬ੍ਰਹਮ ਦਾ ਫਸੇ ਹੋਇਆ ਨਾ, ਬ੍ਰਹਮ ਨੇ ਪੂਰਨ ਬ੍ਰਹਮ ਬਣਨਾ ਪਹਿਲਾਂ ਤਾਂ, ਫਿਰ ਪਾਰ ਬ੍ਰਹਮ ਬਣਨਾ, ਇਹ ਦੋ ਸਟੇਜਾਂ ਕਿੱਥੋਂ ਲਿਆਉਣਗੇ ਇਹ ਦੋ ਪਦਾਰਥਾਂ ਨਾਲ ਪੂਰਨ ਬ੍ਰਹਮ ਬਣਦਾ ਬ੍ਰਹਮ ਤੋਂ ਪੂਰਨ ਬ੍ਰਹਮ ਬਣਦਾ ਦੋ ਦੋ ਪਦਾਰਥ ਮਿਲੇ ਤੇ ਗਿਆਨ ਪਦਾਰਥ ਮਿਲੇ ਤੇ ਔਰ ਮੁਕਤ ਪਦਾਰਥ ਮਿਲੇ ਤੇ ਗਿਆਨ ਪਦਾਰਥ ਔਰ ਮੁਕਤ ਪਦਾਰਥ ਦੋ ਪਦਾਰਥਾਂ ਨਾਲ ਪੂਰਨ ਬ੍ਰਹਮ ਬਣਦਾ ਫਿਰ ਪਾਰਬ੍ਰਹਮ ਬਣਦਾ ਦੋ ਪਦਾਰਥ ਹੋਰ ਮਿਲਦੇ ਨੇ ਫਿਰ ਨਾਮ ਪਦਾਰਥ ਔਰ ਜਨਮ ਪਦਾਰਥ ਮਿਲਦਾ ਤਾਂ ਰਾਮ ਗਰਭ ਚੋਂ ਬ੍ਰਹਮ ਬਾਹਰ ਜਾਂਦਾ ਬ੍ਰਹਮ ਤਾਂ ਰਾਮ ਗਰਭ ਦੇ ਵਿੱਚ ਹੈ ਔਰ ਰਾਮ ਗਰਭ ਦੇ ਵਿੱਚ ਤਾਂ ਬ੍ਰਹਮ ਬਣਦਾ ਬ੍ਰਹਮ ਤਾਂ ਜੇਲ੍ਹ ਚ ਬੈਠਾ ਹੈ ਜੇਲ੍ਹ ਤੋਂ ਬਾਹਰ ਪਾਰ ਬ੍ਰਹਮ ਹੋਏ ਤੇ ਬਿਨਾਂ ਜੇਲ੍ਹ ਤੋਂ ਬਾਹਰ ਨਹੀਂ ਜਾਣਾ ਪੂਰਨ ਬ੍ਰਹਮ ਵੀ ਜੇਲ੍ਹ ਚ ਹੈ ਜੋ ਪੂਰਨ ਬ੍ਰਹਮ ਵੀ ਜੇਲ੍ਹ ਚ ਹੈ ਪਾਰ ਬ੍ਰਹਮ ਹੋ ਕੇ ਜੇਲ੍ਹ ਤੋਂ ਬਾਹਰ ਜਾਣਾ ਗੁਰਬਾਣੀ ਇਹ ਕਹਿੰਦੀ ਹੈ ਕਿਹੜਾ ਟੀਕਾ ਜੀ ਨੇ ਇਹ ਗੱਲ ਦੱਸੀ ਹੈ ਪਰ ਗੁਰਬਾਣੀ ਦੱਸਦੀ ਹੈ ਗੁਰਬਾਣੀਆਂ ਦੱਸਦੀ ਹੈ
ਬ੍ਰਹਮੰਡੇ ਸੋਈ ਪਿੰਡੇ
ਹਾਂ ਜੋ ਬ੍ਰਹਮੰਡੇ ਸੋਈ ਪਿੰਡੇ ਅੰਡੇ ਜੈ ਬ੍ਰਹਮ ਅੰਡਾ ਕੀ ਹੈ ਅੰਡਾ ਹੀ ਰਾਮ ਗਰਭ ਹੈ ਰਾਮ ਗਰਭ ਅੰਡਾ ਹੀ ਹੈ ਔਰ ਕੀ ਹੈ ਜੋ ਬ੍ਰਹਮ ਅੰਡੇ ਸੋਈ ਪਿੰਡੇ ਉਹੀ ਸਰੀਰ ਵਿੱਚ ਹੈ ਜੋ ਖੋਜੇ ਸੋ ਪਾਵੇ ਉਹ ਬ੍ਰਹਮ ਦੀ ਤਾਂ ਖੋਜ ਕਰਨੀ ਹੈ ਪਹਿਲਾਂ ਬ੍ਰਹਮ ਇਹਦਾ ਆਪਣਾ ਆਪਾ ਹੀ ਹੈ ਆਪਣਾ ਮੂਲ ਹੈ ਬ੍ਰਹਮ ਸਾਡਾ ਮੂਲ ਹੈ ਬ੍ਰਹਮ ਉਹਦੇ ਚ ਲੀਨ ਹੋਣਾ ਮਨ ਉਹਦੇ ਚ ਆਤਮਾ ਨੇ ਲੀਨ ਹੋ ਕੇ ਆਪਣੇ ਮੂਲ ਆਪਣਾ ਮੂਲ ਕੀ ਹੈ ਪਰਾਤਮਾ ਬ੍ਰਹਮ ਬ੍ਰਹਮ ਲੀਨ ਦਾ ਮਤਲਬ ਆਪਣੇ ਮੂਲ ਚ ਆਪ ਸਮਾਉਣਾ ਹੈ ਸੁਰਤ ਬਾਹਰੋਂ ਮਾਇਆ ਚੋਂ ਤੋੜ ਕੇ ਆਪਣੇ ਮੂਲ ਨਾਲ ਜੋੜਨੀ ਹੈ ਇਹ ਤਾਂ ਪਹਿਲੀ ਸਟੇਜ ਹੈ ਇਸੇ ਦਾ ਨਾਮ ਮੁਕਤੀ ਹੈ ਇਸੇ ਦਾ ਨਾਮ ਪੂਰਨ ਬ੍ਰਹਮ ਹੈ ਉਹਦੇ ਬਾਅਦ ਹੈ ਜੋ ਨਾਮ ਮਿਲਣਾ ਇਹਨੂੰ ਫਿਰ ਪਾਰ ਬ੍ਰਹਮ ਬਣਨਾ ਇਹਨੇ ਇੱਕ ਹੋਏ ਇੱਕ ਹੋਏ ਤਾਂ ਉਗਵੇ ਇਸ ਨੂੰ ਕਿਹਾ ਹੋਇਆ ਇਹ ਸਾਬਤ ਸੂਰਤ ਹੈ ਪੂਰਨ ਬ੍ਰਹਮ ਸਾਬਤ ਸੂਰਤ ਦਸਤਾਰ ਸਰ ਹੈ ਇਸ ਨੂੰ ਕਹਿੰਦੇ ਨੇ ਇਹ ਕਹਿੰਦੇ ਨੇ ਬਾਜੀ ਦਾੜੀ ਕੇਸ ਪੂਰੇ ਨੇ ਉਹ ਤੇ ਸਾਬਾ ਬੰਨਿਆ ਹੋਇਆ ਦਸਤਾਰ ਸਰਾ ਹੋ ਗਿਆ ਇਹ ਆਪਣੇ ਆਪ ਨੂੰ ਮੰਨਦੇ ਨੇ ਵੀ ਜਿਹਦੇ ਦਾੜੀ ਕੇਸ ਨੇ ਨਾ ਸਾਬਾ ਪੱਗ ਬੰਨੀ ਹੋਈ ਸਿਰ ਤੇ ਉਹ ਸਾਬਤ ਸੂਰਤ ਹੈ ਦਸਤਾਰ ਸਰ ਹੈ ਸਾਰੇ ਹੀ ਹੋ ਤੁਸੀਂ ਪਾਰ ਬ੍ਰਹਮ ਬਣ ਜਾਓ ਫਿਰ ਜੇਤੀ ਹੋ ਅੱਗੇ ਤਾਂ ਪਾਰ ਬ੍ਰਹਮ ਬਣ ਜਾਓ ਫਿਰ ਤੁਸੀਂ ਬਣ ਜਾਓ ਹਾਂਜੀ
ਕਹੋ ਕਬੀਰ ਜਾਣੇਗਾ ਸੋਏ ਹਿਰਦੇ ਰਾਮ ਮੁਖ ਰਾਮੇ ਹੋਏ
ਕਹੇ ਕਬੀਰ ਜਾਣੇਗਾ ਸੋਏ ਕਬੀਰ ਕਹਿੰਦਾ ਉਹ ਜਾਣੂਗਾ ਇਹ ਭੇਦ ਨੂੰ ਜਾਣੂਗਾ ਕੌਣ ਇਹ ਭੇਦ ਹੈ ਸਾਰੇ
ਹਿਰਦੇ ਰਾਮ ਮੁਖ
ਹਿਰਦੇ ਚ ਤਾਂ ਰਾਮ ਹੋਵੇ ਹਿਰਦੇ ਚ ਰਾਮ ਹੈ ਕਬੀਰ ਦੇ ਰਾਮ ਹੈ ਹਿਰਦੇ ਚ ਸਭੇ ਘੱਟ ਰਾਮ ਬੋਲਦਾ ਨਾ ਉਹਨੇ ਜਾਣ ਲਿਆ ਹੈ ਤਾਂ ਸਾਰਿਆਂ ਚ ਜਾਣਦੇ ਨੀ ਅਸੀਂ ਤਾਂ ਰਾਮ ਨੂੰ ਬਾਹਰ ਬੰਨੀ ਬੈਠੇ ਜਿਹਦੇ ਹਿਰਦੇ ਚ ਰਾਮ ਹੋਵੇ
ਮੁਖ ਰਾਮ ਹੋਏ
ਮੁਖ ਰਾਮ ਹੋਏ ਮੁੱਖ ਜਿਹੜਾ ਹੈ ਨਾ ਜੋ ਬੋਲਦਾ ਉਹ ਚ ਰਾਮ ਬੰਦੀ ਹੋਈ ਗੱਲ ਹੋਵੇ ਰਮਿਆ ਹੋਇਆ ਉਹ ਗੱਲ ਚ ਰਾਮ ਰਮਿਆ ਹੋਇਆ ਹੋਵੇ ਜਿਹੜਾ ਬੋਲਦਾ ਮੂੰਹ ਚੋਂ ਉਹਦੇ ਚ ਰਾਮ ਦਾ ਰਾਮ ਕਥਾ ਹੋਵੇ ਰਾਮ ਬਾਰੇ ਕਥਨ ਹੋਵੇ ਰਾਮਾ ਮਤਲਬ ਗੱਲ ਰਾਮ ਚ ਰਮੀ ਹੋਈ ਹੋਵੇ ਗੱਲ ਚ ਰਾਮ ਰਮਿਆ ਹੋਇਆ ਹੋਵੇ ਰਾਮ ਦੀ ਜਾਣਕਾਰੀ ਹੋਵੇ ਗੱਲ ਦੇ ਵਿੱਚ ਰਾਮ ਦਾ ਗਿਆਨ ਹੋਵੇ ਉਸ ਗੱਲ ਦੇ ਵਿੱਚ ਤਾਂ ਰਾਮ ਰਾਮ ਕਥਾ ਉਸ ਨੂੰ ਕਹਿੰਦੇ ਰਾਮ ਇਹ ਕਥਨ ਕੀਤਾ ਹੋਵੇ ਉਹ ਗੱਲ ਚ ਤਾਂ ਹੀ ਕਹਿੰਦਾ ਕਬੀਰ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ ਮੈਂ ਕਹਾਣੀ ਜਾਣ ਲਈ ਸਮਝਿਆ ਨੀ ਫਿਰ ਉਹਨਾਂ ਨੂੰ ਕਹਿੰਦੇ ਮੇਰੇ ਹਿਰਦੇ ਚ ਕੀ ਹੈ ਤੁਹਾਡੇ ਹਿਰਦੇ ਚ ਕੀ ਹੈ ਹਮ ਘਰ ਸੂਤ ਤਲੇ ਨੇ ਤਾਣਾ ਕੰਠ ਜਿਨੇ ਉਹ ਤੁਮਾਰੇ ਕਹਿੰਦਾ ਸਾਡੇ ਘਰ ਸੂਤ ਹੈ ਜਲਾਇਆਂ ਦੇ ਹੁੰਦਾ ਹੀ ਉਹ ਸੂਤ ਹੋਰ ਕਿਸੇ ਦੇ ਨੀ ਹੁੰਦਾ ਜਿਹੜਾ ਸੂਤ ਕਰਦਾ ਜਲਾਇਆਂ ਹੁੰਦੇ ਹੁੰਦਾ ਤਲੇ ਨੇ ਤਾਣਾ ਤਾਣਾ ਰੋਜ਼ ਤਲਦੇ ਸੂਤ ਦਾ ਤੁਹਾਡੇ ਕੰਠ ਦੇ ਵਿੱਚ ਜਨੇਊ ਹੈ ਕੰਠ ਜਨੇਊ ਤੁਮਾਰੇ ਤੂੰ ਤੋਂ ਪੜੋ ਵੇਦ ਗਏ ਤੇ ਨੀ ਹਿਰਦੇ ਗੋਬਿੰਦ ਹਮਾਰੇ ਤੂੰ ਵੇਦ ਬੈਤਰੀ ਪੜੀ ਜਾ ਮੂੰਹ ਨਾਲ ਮੇਰੇ ਹਿਰਦੇ ਚ ਗੋਬਿੰਦ ਹੈ ਮੈਂ ਕੀ ਕਰਨਾ ਪੜ ਕੇ ਮੈਨੂੰ ਉਹੀ ਪੜਾਈ ਜਾਂਦਾ ਉਹ ਗੋਬਿੰਦ ਪੜਾਉਂਦਾ ਮੈਨੂੰ ਮੈਂ ਨੀ ਪੜਦਾ ਵੇਦ ਗਾਇਤਰੀ ਇਹਨਾਂ ਦੇ ਲਿਖੇ ਹੋਏ ਰਿਸ਼ੀ ਮੁਨੀਆਂ ਦੇ ਲਿਖੇ ਮੈਨੂੰ ਪੜਨ ਦੀ ਲੋੜ ਨੀ ਉਹ ਰਿਸ਼ੀ ਮੁਨੀ ਤਾਂ ਟੋੜ ਦਿੱਤੇ ਗੋਬਿੰਦ ਨੂੰ ਮੇਰੇ ਹਿਰਦੇ ਚ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਇਹ ਵੀ ਕਬੀਰੇ ਕਹਿ ਰਿਹਾ। ਨਾ ਬਕਰਮਲ ਮੈਂ ਬੇਦੀ ਦੇ ਚਲੇ ਬ੍ਰਹਮ।